ਉਹਨੇ ਸਖੀਆਂ ਜਵਾਬ ਦੇ ਜਾਣ, ਉਹਨੇ ਫਿਰ ਤਰਾਟਕ ਸ਼ੁਰੂ ਕਰਿਆ। ਜੋਗੀਆਂ ਦੇ ਕੋਲ ਇੱਕ ਸ਼ਕਤੀ ਹੁੰਦੀ ਹੈ, ਬਹਿ ਕੇ ਤਰਾਟਕ ਲਾਉਣਾ, ਅੱਖਾਂ ਦੇ ਨਾਲ ਬੇਹੋਸ਼ ਕਰ ਦੇਣਾ, ਜਾਂ ਤਰਾਟਕ ਦੇ ਨਾਲ ਇੰਨੀ ਸ਼ਕਤੀ ਸਿੱਟਣੀ ਦੂਸਰੇ ਅਤੇ ਦੂਸਰੇ ਨੂੰ ਬੇਹੋਸ਼ ਕਰਨਾ। ਉਹ ਜਦੋਂ ਇਹਨੇ ਤਰਾਟਕ ਕਰਿਆ, ਜਿਵੇਂ ਬੰਦੇ ਬਹਾਦਰ ਨੇ ਗੁਰੂ ਦਸਵੇਂ ਪਾਤਸ਼ਾਹ ਕੋਲ ਤਰਾਟਕ ਅਖੀਰਲਾ ਉਹਦਾ ਵਾਰ ਸੀ ਤਰਾਟਕ ਦਾ, ਪਹਿਲਾਂ ਤਾਂ ਉਹਨਾਂ ਨੇ ਵੀਰ ਭੇਜੇ ਬਈ ਮਹਾਰਾਜ ਜਿਹੜੇ ਬੰਦੇ 'ਤੇ ਬੈਠੇ ਹੁਣ ਧਰਤੀ ਚ ਸੇਕ ਕਰ। ਉਹ ਮਹਾਰਾਜ ਨੇ ਦੇਖਿਆ ਵੀ ਬੰਦਾ ਹਿੱਲਿਆ, ਉਹ ਆਪ ਤਾਂ ਕੁਰਸੀ 'ਤੇ ਬਹਿ ਗਏ, ਤੀਰ ਰੱਖਤਾ ਜੋਰ ਲਾ ਰਹੇ ਹਿੱਲਿਆ, ਚੱਕ ਨਾ ਹੋਇਆ। ਬੰਦੇ ਨੂੰ ਜਾ ਕੇ ਦੱਸਿਆ ਵੀ ਉਹ ਤਾਂ ਐਡਾ ਵਧੀਆ, ਉਹਦਾ ਤੀਰ ਵੀ ਨਹੀਂ ਸੱਤੇ ਹਿੱਲਿਆ, ਕਹਿੰਦਾ ਫਿਰ ਧਰਤੀ 'ਚ ਕੱਢ ਦਿਓ ਫਲਨ। ਮਹਾਰਾਜ ਨੇ ਜਦ ਦੇਖਿਆ ਪਾਵੇ ਹੇਠਾਂ ਨੂੰ ਜਾਣ ਲੱਗੇ, ਤੀਰ ਚੱਕਿਆ ਨਾਲ ਖੜਾ ਕਰਤਾ। ਉਹਨਾਂ ਨੂੰ ਜਾ ਕੇ ਕਿਹਾ ਵੀ ਨਹੀਂ, ਅਸੀਂ ਉੱਥੇ ਕਾਮਯਾਬ ਨਹੀਂ ਹੋ ਸਕਦੇ, ਉਹਦਾ ਤਾਂ ਤੀਰ ਹੈ, ਆਪ ਤਾਂ ਹੈ ਨਹੀਂ। ਕਹਿੰਦਾ ਫਿਰ ਮੈਂ ਹੁਣ ਤਰਾਟਕ ਕਰ। ਬੰਦਾ ਬਹਾਦਰ ਆਪਣੇ ਆਸ਼ਰਮ ਵੱਲ ਮੂੰਹ ਐ ਕਰਕੇ ਤਰਾਟਕ ਲਾ ਲਿਆ ਵੀ ਮੈਂ ਤਰਾਟਕ ਦੇ ਬਲ ਨਾਲ ਗੁਰੂ ਗੋਬਿੰਦ ਸਿੰਘ ਨੂੰ ਛੱਡੂ ਥੱਲੇ। ਉਹ ਜੇ ਤਰਾਟਕ ਜੇ ਤਾਂ ਭਾਰੂ ਪੈ ਜਾਵੇ ਤਾਂ ਉਹ ਤਾਂ ਹੋ ਜਾਂਦਾ, ਜੇ ਨਾ ਭਾਰੂ ਪਵੇ ਆਪਣੇ 'ਤੇ ਆ ਜਾਂਦਾ। ਉਹ ਬੰਦਾ ਬਹਾਦਰ ਗਿਰ ਪਿਆ ਪੁੱਠਾ ਹੋ ਕੇ। ਉਸ ਵੇਲੇ ਆਇਆ ਵੀ ਅੱਜ ਮੇਰਾ ਬਾਹ ਕਿਸੇ ਬਹੁਤ ਵੱਡੀ ਹਸਤੀ ਨਾਲ ਪਿਆ, ਕਿਉਂਕਿ ਉਹਦਾ ਸੁਭਾਅ ਸੀ ਜਦੋਂ ਦਾਦੂ ਦੇ ਦੇਹਰੇ ਤੋਂ ਗੁਰੂ ਮਹਾਰਾਜ ਚੱਲੇ ਤਾਂ ਉਹਨਾਂ ਸੰਤਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਉਹਦੇ ਨਾਲ ਜਾਇਓ ਮਾਧਵ ਦਾਸ ਦੇ। ਕਹਿੰਦੇ ਕਿਉਂ? ਕਹਿੰਦੇ ਪਹਿਲਾਂ ਤਾਂ ਉਹ ਸੇਵਾ ਕਰਦਾ, ਬਾਅਦ 'ਚ ਬਹੁਤ ਖੱਜਲ ਖੁਆਰ ਕਰਦਾ। ਕਹਿੰਦੇ ਕਿਵੇਂ? ਕਹਿੰਦੇ ਮਹਾਰਾਜ ਮੈਂ ਚਲਿਆ ਗਿਆ, ਮੇਰੀ ਬੜੀ ਸੇਵਾ ਕਰੋ। ਜਦ ਮੈਂ ਤੁਰਨ ਲੱਗਿਆ ਕਹਿੰਦੇ ਸੰਤੋ ਬੈਠੋ ਤਾਂ ਸਹੀ, ਦਮ ਤਾਂ ਲਓ। ਕਹਿੰਦੇ ਮੈਂ ਮੰਜੇ 'ਤੇ ਬਹਿ ਗਿਆ, ਮੰਗਾ ਉਠਾ ਤਾ। ਕਹਿੰਦਾ ਇੰਨਾ ਵਜਨ ਪਾ ਤਾ ਮੇਰੀਆਂ ਚੀਕਾਂ ਨਿਕਲ ਗਿਆ ਹੇਠਾਂ। ਮਹਾਰਾਜ ਕਹਿੰਦੇ ਤੁਸੀਂ ਕੋਈ ਸ਼ਕਤੀ ਦਿਖਾਉਣੀ? ਮਹਾਰਾਜ ਉਹਦੇ ਪੂਰੇ ਸ਼ਕਤੀ ਸ਼ਕਤੀ ਕੋਈ ਨਹੀਂ, ਉਹ ਤਾਂ ਬਹੁਤ ਜ਼ਿਆਦਾ ਵੀਰ ਵਸ ਕਰੇ। ਅਤੇ ਫਿਰ ਮੈਨੂੰ ਉਹਨੇ ਤਾਨਾ ਮਾਰਿਆ ਵੀ ਸੰਤ ਵੀ ਬਣਨਾ ਅਤੇ ਸ਼ਕਤੀ ਵੀ ਨਾ ਹੋਣੀ, ਇਹ ਕਿਹੜੀ ਗੱਲ ਹੈ, ਰੋਟੀਆਂ ਖਾ ਕੇ ਗੁਜ਼ਾਰਾ ਕਰਦੇ ਹਾਂ। ਮਹਾਰਾਜ ਕਹਿੰਦੇ ਉੱਥੇ ਹੀ ਜਾਣਾ, ਉੱਥੇ ਉਹਦਾ ਸਾਰਾ ਜ਼ੋਰ ਲੱਗ ਗਿਆ। ਜਦ ਆਪ ਕਿਰਪਿਆ ਫਿਰ ਆਇਆ ਚਰਨਾਂ 'ਚ। ਇਵੇਂ ਜਿਵੇਂ ਜੋਗੀ ਤਰਾਟਕ ਕਰਦਾ, ਜਦੋਂ ਤਰਾਟਕ ਨਾਲ ਕੁਛ ਨਾ ਬਣੇ, ਹੁਣ ਗੁਰਸਿੱਖ ਕਿੱਥੇ ਬੈਠਾ ਹੈ? ਗੁਰਸਿੱਖ ਆਤਮ ਮੰਡਲ 'ਚ ਬੈਠਾ, ਉੱਥੇ ਤਾਂ ਪਹੁੰਚ ਹੀ ਨਹੀਂ ਸਕਦੀ ਇਹ ਚੀਜ਼ਾਂ ਕੋਈ ਵੀ, ਕਿਉਂਕਿ ਉੱਥੇ ਨਾਮ ਰਾਖੀ ਕਰਦਾ। ਮਾਰੇ ਜਿਸ ਕੌਣ ਜੀ ਜਿਸਦਾ ਰਖਵਾਲਾ ਕਰੇ, ਮਾਰੇ ਜਿਸ ਕੌਣ ਜੀ ਜਿਸਦਾ ਰਖਵਾਲਾ ਕਰੇ। Thank you. ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਦਿੱਤਾ ਤਿੰਨੇ ਪਾਉਣ, ਜਿਸ ਨੂੰ ਤੇਰਾ ਅੰਗ ਜਿਹਦੇ ਉੱਤੇ ਤੇਰੀ ਰਾਖੀ ਹੋਊਗੀ ਨਾ, ਉਹਦਾ ਕੋਈ ਬੁਰਾ ਨਹੀਂ ਕਰ ਸਕਦਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਜਿਹਦੇ ਸਿਰ ਦੇ ਉੱਤੇ ਵਾਹਿਗੁਰੂ ਹੋ ਗਿਆ ਉਹਨੂੰ ਦੁੱਖ ਨਹੀਂ ਪ੍ਰਾਪਤ ਹੁੰਦਾ। ਜਿਸ ਨੂੰ ਤੇਰਾ ਅੰਗ ਤਿਸ ਮੁੱਖ ਉਜਲਾ, ਜਿਸ ਨੂੰ ਤੇਰਾ ਅੰਗ ਸੋ ਨਿਰਵਲੀ ਹੋ ਨਿਰਵਲ। ਉਸ ਵੇਲੇ ਉਹਨੇ ਦੇਖਿਆ ਮੇਰੀ ਸ਼ਕਤੀ ਤਾਂ ਉਹਦੇ ਮੂਹਰੇ ਕੁਛ ਵੀ ਹੈ ਨਹੀਂ। ਇਹ ਫਿਰ ਕਹਿਣ ਲੱਗਿਆ ਸਾਰਿਆਂ ਨੂੰ ਵੀ ਚਲੋ ਚਲੀਏ, ਉਹ ਤਾਂ ਨਹੀਂ ਆਉਂਦਾ, ਹਿੰਡ ਕਰਦਾ, ਮੈਂ ਆਪੇ ਜਾ ਕੇ ਦਰਸ਼ਨ ਦਿੰਦਾ ਉਹਨੂੰ। ਇਹ ਨਹੀਂ ਦੱਸਿਆ ਮੇਰੀਆਂ ਸਾਰੀਆਂ ਤਾਕਤਾਂ ਫੇਲ ਹੋ ਗਈਆਂ। ਇੱਧਰ ਆ ਕੇ ਦੱਸਿਆ ਲੋਕਾਂ ਨੇ, ਕਹਿੰਦੇ ਭਾਈ ਬਿਲਕੁਲ ਗੁਰਸਿੱਖਾ ਉਹ ਜਿਹੜਾ ਜੋਗੀ ਹੈ ਨਾ ਹੁਣ ਤੇਰੇ ਦਰਸ਼ਨਾਂ ਨੂੰ ਆ ਰਿਹਾ। ਕਹਿੰਦੇ ਮੇਰੇ ਦਰਸ਼ਨਾਂ ਨੂੰ, ਮੈਂ ਤਾਂ ਉਹਦੇ ਮੱਥੇ ਨਹੀਂ ਲੱਗਣਾ ਕਿਸੇ ਕੀਮਤ ਹੈ ਵੀ, ਕਿਉਂਕਿ ਉਹਦਾ ਵਚਨ ਹੈ ਅਤੇ ਜਿਹੜਾ ਮੇਰੇ ਦਰਸ਼ਨ ਕਰੂ ਸਾਲ ਦਾ ਸੁਰਗ ਮਿਲੂਗਾ, ਤਾਂ ਮੈਨੂੰ ਤਾਂ 5 ਸਾਲ ਦਾ ਹੈ, ਮੈਂ ਜੇਲ੍ਹ ਖਾਨੇ ਜਾਣਾ, ਮੈਂ ਨਹੀਂ ਉਹਦੇ ਦਰਸ਼ਨ ਕਰਨੇ। ਭਾਈ ਕਿਰਕੂ ਨੇ ਦਰਵਾਜ਼ਾ ਵਿਹੜੇ ਦਾ ਬੰਦ ਕਰ ਲਿਆ, ਪਿੱਠ ਕਰਕੇ ਬਹਿ ਗਿਆ ਨਾਲ, ਵੀ ਕਿਤੇ ਧੱਕੇ ਧੁੱਕੇ ਮਾਰ ਕੇ ਖੋਲ ਨਾ ਲਵੇ। ਇਹਨਾਂ ਨੂੰ ਆ ਗਿਆ, ਆ ਕੇ ਕਹਿਣ ਲੱਗਿਆ ਭਾਈ ਕਿਰਕੂ ਤੂੰ ਤਾਂ ਨਹੀਂ ਆਇਆ, ਤੈਨੂੰ 5 ਸਾਲ ਦਾ ਸੁਰ, ਚੱਲ 10 ਦਾ ਦਿੱਤਾ। ਉਹ ਕਹਿੰਦਾ ਜੋਗੀ ਜੇ ਤਾਂ ਮੇਰੇ ਨਾਲ ਗੱਲ ਕਰਨੀ ਹੈ ਨਾ, ਪਹਿਲਾਂ ਇਹ ਵਾਪਸ ਲੈ ਲਾ ਆਪਣਾ ਬਚਨ, ਮੈਂ ਕਿਸੇ ਜੇਲ੍ਹ ਖਾਨੇ 'ਚ ਨਹੀਂ ਜਾਣਾ ਚਾਹੁੰਦਾ। ਕਹਿੰਦਾ ਸੁਰਗ ਜੇਲ੍ਹ ਖਾਨਾ ਹੁੰਦਾ, ਕਹਿੰਦਾ ਹੋਰ ਕੀ ਹੁੰਦਾ, ਪੁੰਨ ਕਰਮ ਕਰਦਾ ਉੱਥੇ ਬੰਦਾ ਜਾਂਦਾ, ਮੁੜ ਕੇ ਫੇਰ ਥੱਲੇ ਗਿਰ ਪੈਂਦਾ, ਮੈਨੂੰ ਨਹੀਂ ਇਹਦੀ ਲੋੜ, ਸਾਨੂੰ ਤਾਂ ਦੋਹਾਂ ਤੋਂ ਹੀ ਬਚਾਇਆ ਹੋਇਆ। ਕਿਹੜਾ ਨਰਕ ਕਿਹੜਾ ਸੁਰਗ ਵਿਚਾਰਾ, ਸਤਾਂ ਦੇ
ਸਭ ਸੰਤ ਸੰਤ ਵਿਚਾਰਾ ਸੰਤ
ਤੂੰ ਤਾਂ ਐਂ ਗੱਲ ਕਰਦਾ ਵੀ ਇੱਕ ਬੰਦੇ ਦੇ ਹੱਥ 'ਚ ਕਰੋ ਲੱਖ ਲੱਖ ਰੁਪਈਏ ਦਾ ਹਾਰ ਲਾਲ ਹੋਵੇ, ਅਤੇ ਤੂੰ ਉਹਨੂੰ ਰਜਾਉਣ ਵਾਸਤੇ ਸੋਹਣੀਆਂ ਸੋਹਣੀਆਂ ਕੌਡੀਆਂ ਉਹਦੇ ਹੱਥ 'ਚ ਫੜਾਵੇ। ਉਹ ਅਕਲਮੰਦ ਹੈ ਕਿ ਬੇਵਕੂਫ ਹੈ? ਕਹਿੰਦਾ ਮੇਰੇ ਸਮਝ ਨਹੀਂ ਪਈ ਗੱਲ। ਕਹਿੰਦਾ ਤੇਰਾ ਨਰਕ ਅਤੇ ਸੁਰਗ ਕੀ ਮਾਇਨੇ ਰੱਖਦਾ ਹੈ? ਕੁਛ ਦੇਰ ਵਾਸਤੇ ਸੁਰਗ ਮਿਲਦਾ, ਸੁਰਗ ਦੇ ਦੇਵਤਿਆਂ ਨੂੰ ਕਿਤੇ ਸ਼ਾਂਤੀ ਹੈ, ਇੰਦਰ ਦੌੜਿਆ ਹੀ ਫਿਰਦਾ, ਸੰਤੋਂ ਤਾਂ ਆਉਂਦੇ ਇੰਦਰ ਨੂੰ ਆਇਆ, ਉਹ ਵੀ ਰੋਂਦਾ ਹੀ ਫਿਰਦਾ ਜਿਹਦੇ ਕੋਲ ਦਸ ਅਰਬ ਸਾਲ ਗੁਣਾ ਸੁਰ ਸੁੱਖ ਜ਼ਿਆਦਾ ਇੱਥੇ ਦੇ ਬਾਦਸ਼ਾਹ ਨੂੰ। ਸਾਨੂੰ ਤਾਂ ਉਹ ਪਰਮ ਸੁੱਖ ਪ੍ਰਾਪਤ ਹੈ ਜਿਹਨੂੰ ਉਹ ਬਨਾਸ਼ੀ ਖੇਮ ਕਹਿੰਦੇ ਨੇ, ਉਹਨੂੰ ਛੱਡ ਕੇ ਅਸੀਂ ਨਰਕ ਸੁਰਗ ਦੀ ਬਾਤ ਕਰੀਏ? ਇਹ ਬਹੁਤ ਵਾਰਤਾਲਾਪ ਉਹਦੇ ਨਾਲ ਹੋਈ। ਗੁਰਮਤ ਦੇ ਬਾਰੇ ਉਹਨੂੰ ਗਿਆਨ ਕਰਾਇਆ, ਕਹਿੰਦੇ ਤੈਨੂੰ ਤਾਂ ਮਿਲਿਆ ਹੀ ਕੁਛ ਨਹੀਂ ਹੈ, ਰਿਧੀਆਂ ਸਿੱਧੀਆਂ ਦੇ ਚੱਕਰ 'ਚ ਫਿਰਦਾ, ਅਸੀਂ ਤਾਂ ਇਹਦੇ ਵੱਲ ਝਾਕਦੇ ਵੀ ਨਹੀਂ ਹਾਂ, ਤਿਰਕ ਸਿੱਧੀ ਤਿਰਕ ਕਰਾਮਾਤ। ਰਿਧ ਸਿੱਧ ਨਾਮ ਹੈ ਕੀ ਦਾਸੀ, ਰਿਧ ਸਿੱਧ ਸਾ ਮੋਹ ਹੈ ਨਾਮ ਨਾ ਵਸੇ ਮਨ ਹੈ। ਇਹ ਤਾਂ ਕੋਈ ਚੀਜ਼ ਹੈ ਨਹੀਂ ਜੋ ਕਿ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਰਿਧੀ ਸਿੱਧਾ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਬਾਕੀ ਤੈਨੂੰ ਮਿਲਿਆ ਤਾਂ ਕੁਛ ਨਹੀਂ ਅਜੇ ਤੱਕ, ਇਹ ਮਨੁੱਖਾ ਜਨਮ ਪ੍ਰਭੂ ਦੀ ਪ੍ਰਾਪਤੀ ਵਾਸਤੇ ਪ੍ਰਾਪਤ ਹੋਇਆ। ਬੜਾ ਸੰਖੇਪ ਦੇ ਵਿੱਚ ਇਹ ਗੱਲ ਜਿਹੜੀ ਮੈਂ ਬੇਨਤੀ ਕਰਦਾ, ਇਹ ਸਰੀਰ ਮਿਲਿਆ, ਇਹ ਬਹੁਤ ਹੀ ਸੁੰਦਰ ਸਰੀਰ ਹੈ, ਬੜੀ ਪੁੱਤਰੀ ਤੇਰੀ ਵਿਧ ਕਰ ਸੱਤ, ਬੜੇ ਤਰੀਕੇ ਨਾਲ ਬਣਾਈ ਹੈ, 72,72,72,210 ਇਹਦੇ ਵਿੱਚ ਬਲੱਡ ਚੈਨਲ ਬਣੀ ਹੋਈ, 3.5 ਕਰੋੜ ਇਹਦੇ ਵਿੱਚ 6 ਹੈ ਜਿਹਨਾਂ ਦੇ ਰਾਹੀਂ ਹਰ ਵਕਤ ਇਹਦੀ ਪੋਇਜ਼ਨ ਬਾਹਰ ਨਿਕਲਦੀ। 5 ਪ੍ਰਾਣ ਨੇ ਇਹਦੇ ਵਿੱਚ, ਪ੍ਰਾਣ ਅਪਾਨ ਦਾਨ ਬਿਆਨ ਸਮਾਨ, 5 ਵਿਟਲ ਫੋਰਸਿਸ ਨੇ, ਮਨ ਹੈ, ਚਿੱਤ ਹੈ, ਬੁੱਧ ਹੈ, ਅਹਿਮ ਭਾਵ ਹੈ, ਇਹਦੇ ਅੰਦਰ ਬੇਅੰਤ ਚੀਜ਼ਾਂ ਪਈਆਂ। ਬਾਕੀਆਂ ਦਾ ਤਜਰਬਾ ਸਾਨੂੰ ਕਾਮ ਦਾ ਸਾਰਿਆਂ ਨੂੰ ਪਤਾ ਹੈ, ਮੇਰੇ ਅੰਦਰ ਹੈ, ਕ੍ਰੋਧ ਦਾ ਪਤਾ ਹੈ, ਲੋਭ ਦਾ ਪਤਾ ਹੈ, ਮੋਹ ਦਾ ਪਤਾ ਹੈ, ਅਵਮਾਨ ਦਾ ਸਾਰਿਆਂ ਨੂੰ ਪਤਾ ਹੈ, ਰੋਜ਼ ਸਾਡਾ ਬਾਹ ਚੋਰਾਂ ਨਾਲ ਪੈਂਦਾ ਸਾਨੂੰ ਪਤਾ ਵੀ ਚੋਰ ਅੰਦਰ ਹੈਗੇ, ਈਰਖਾ ਦਾ ਸਾਨੂੰ ਪਤਾ, ਹੌਕੇ ਲੈਂਦੇ ਹਾਂ, ਜਲਦੇ ਹਾਂ ਅਸੀਂ ਈਰਖਾ 'ਚ ਆ ਕੇ, ਨਿੰਦਿਆ ਦਾ ਸਾਨੂੰ ਪਤਾ ਵੀ ਮੈਂ ਹੁਣ ਨਿੰਦਿਆ ਕਰ ਰਿਹਾ, ਇਹ ਸਭ ਚੀਜ਼ਾਂ ਸਾਨੂੰ ਲੱਗਦੀਆਂ, ਪਰ ਇਹਨਾਂ ਬਹੁਤ ਬੁਰੀਆਂ ਨੇ, ਗਾਰਬੇਜ ਹੈ ਇਹ ਆਦਮੀ ਦੇ ਅੰਦਰ। ਲੇਕਿਨ ਇਹਦੇ ਵਿੱਚ ਜਿਹੜੀਆਂ ਵਧੀਆ ਚੀਜ਼ਾਂ ਪਈਆਂ, ਸਤ ਪਿਆ, ਸੰਤੋਖ ਹੈ, ਵਿਚਾਰ ਹੈ, ਦਇਆ ਹੈ, ਖਿਮ ਹੈ, ਧੀਰਜ ਹੈ, ਸੰਤੋਖ ਹੈ, ਅਹਿੰਸਾ ਹੈ, ਬਲਕਾਰ ਦਾ ਮਾਦਾ ਹੈ, ਸੇਵਾ ਹੈ, ਸਿਮਰਨ ਹੈ, ਇਹ ਤੋਂ ਵੀ ਜਿਹੜੀਆਂ ਸੁਪਰ ਪਈਆਂ ਉੱਪਰਲੇ ਪਾਸੇ, ਉਹਨੇ ਪਰਮੇਸ਼ਰ ਦੇ ਨਾਮ ਦੀਆਂ ਬਰਕਤਾਂ, ਉਹਦੇ ਨਾਲ ਲੱਗਦਾ ਹੀ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਦੇਖ, ਇਹ ਸਰੀਰ ਦੇ ਵਿੱਚ ਸਭ ਕੁਛ ਪਿਆ, ਤੈਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨਹੀਂ ਸੀ ਨਰਕਾਂ ਨੂੰ ਲਗਾਉਣ ਵਾਲੀਆਂ, ਉਹ ਤਾਂ ਤੈਨੂੰ ਮਿਲ ਗਈਆਂ ਸਾਰੀਆਂ, ਕਾਮ ਤੈਨੂੰ ਮਿਲ ਗਿਆ, ਕਰੋ ਤੈਨੂੰ ਮਿਲ ਗਿਆ, ਲੋਹ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ ਸਭ ਤੈਨੂੰ ਸਹਿਜ ਨਾਲ ਹੀ ਟੱਕਰ ਗਿਆ। ਕਿ ਉਹ ਜਿਹੜੀ ਸੱਤ ਵਿਚਾਰ ਹੈ ਉਹ ਤੈਨੂੰ ਪ੍ਰਾਪਤ ਨਹੀਂ ਹੋਈ, ਖਿਮਾ ਤੇਰੇ 'ਚ ਨਹੀਂ ਆਈ, ਧੀਰਜ ਤੇਰੇ 'ਚ ਨਹੀਂ ਆਈ, ਦਇਆ ਤੇਰੇ 'ਚ ਨਹੀਂ ਆਈ, ਹਿੰਸਾ ਤੇਰੇ ਵਿੱਚ ਨਹੀਂ ਆਈ, ਸੰਤੋਖ ਤੈਨੂੰ ਅਜੇ ਪ੍ਰਾਪਤ ਨਹੀਂ ਹੋਇਆ। ਉੱਪਰਲੇ ਪਾਸੇ ਨੂੰ ਰੁੱਖ ਨਹੀਂ ਤਾਂ ਕਰਿਆ, ਅੰਦਰਲੀ ਖੋਜ ਨਹੀਂ ਕਰੀ, ਬਾਰ ਬਾਰ ਤੂੰ ਦੇਖਦਾ ਇਹ ਚੀਜ਼ਾਂ ਬਾਹਰੋਂ ਮਿਲਦੀਆਂ ਨੇ, ਉਹ ਅੰਦਰੋਂ ਮਿਲਦੀਆਂ ਨੇ, ਅਤੇ ਉਹ ਅੰਦਰਲੇ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਾਰੀ, ਤੈਨੂੰ ਵਾਰੀ ਮਿਲ ਗਈ ਪਿਆਰਿਆ ਮਨੁੱਖਾ ਸਰੀਰ ਮਿਲ, ਪਹਿਲਾਂ ਭਟਕਦਾ ਫਿਰਦਾ, ਫਿਰ ਤਾਂ ਬਹੁਤੇ ਦੁੱਖ ਹਾਰੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕਰੰਗਾ, ਕਈ ਜਨਮ ਪੰਛੀ ਸਰ ਪੋਇਓ, ਕਈ ਜਨਮ ਹੈ ਵਲ, ਉਹ ਤਾਂ ਲੰਘ ਗਏ ਫਿਰ, ਇਹ ਮਸਾਂ ਮਿਲਿਆ ਤੈਨੂੰ, ਫਿਰ ਤਾਂ ਬਹੁਤੇ ਦੁੱਖ ਹਾਰੇ ਹੋ ਮਾਨਸ ਦੇਹ ਲੈ। ਔਰ ਫਿਰ ਇਹ ਵੀ ਹੈ, ਇਹ ਮਿਲਤਾ ਸੀ ਗਰੰਟੀ ਨਹੀਂ ਹੈ, ਵਾਰ ਵਾਰ ਨਾ ਮਿਲਣੀ ਮਾਨ ਮਿਲਣੀ ਜੋ ਬਨ ਫਲ ਪਾਕੇ ਪੁਇੰਗਰੇ ਬਾਹਰ ਨਾ ਲੱਗੇ ਦਾ, ਅਤੇ ਫਿਰ ਤਾਂ ਲੱਗਣੇ ਨਹੀਂ ਟਾਹਣੀ ਨਾ। ਆ ਜਿਹੜਾ ਹੁਣ ਵੀ ਆਪਣਾ ਟਾਈਮ ਲੰਘਿਆ ਜਾ ਰਿਹਾ ਰੱਬ ਨੂੰ ਮਿਲਣਾ, ਕੋਈ ਬਹੁਤਾ ਟਾਈਮ ਨਹੀਂ ਲੱਗਦਾ। ਬੁਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪਟਣਾ ਇੱਧਰ ਲਾਉਣਾ, ਬਾਹਰਲੇ ਪਾਸੇ ਹਟ ਗਿਆ ਢੂੰਡਣ, ਅਤੇ ਗੁਰਘਰ ਹੀ ਮੈਂ ਦਿਖਾਇਆ ਥਾ। ਉਹ ਤਾਂ ਅੰਦਰ ਵੱਸਦਾ, ਤੂੰ ਦੇਖਦਾ ਨਹੀਂ, ਯਕੀਨ ਨਹੀਂ ਤੈਨੂੰ ਆਉਂਦਾ। ਗੁਰੂ ਕੋਈ ਔਖਾ ਕੋਈ ਸ਼ਤੀਰ ਤਾਂ ਨਹੀਂ ਨਾ ਰੱਖਦਾ ਸਿਰ 'ਤੇ ਵੀ ਆਹ ਚੱਕੀ। ਫਿਰ ਉਹ ਕਹਿੰਦਾ ਤੂੰ ਐਂ ਕਰ, ਤੇਰੇ ਮੈਲ ਲੱਗੀ ਹੋਈ ਹੈ ਅੰਦਰ, ਉਹ ਸ਼ੀਸ਼ਾ ਸਾਫ਼ ਕਰ ਲੈ, ਉਹਦੇ 'ਚ ਰਿਫਲੈਕਸ਼ਨ ਪਏਗਾ ਰੱਬ ਦਾ, ਤੈਨੂੰ ਤੇਰੇ ਅੰਤਸ਼ਕਰਨ ਵਿੱਚੋਂ ਹੀ ਲੱਭ ਜਾਏਗਾ। ਇਹ ਮੈਲ ਆਇਆ ਬਹੁਤਾ, ਇਹਨੂੰ ਧੋਜੇ ਕਿਵੇਂ? ਕਹਿੰਦੇ ਭਰੀ ਆਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ, ਨਾਮ ਦੇ ਪਿਆਰ ਨਾਲ ਧੋ ਲੈ। ਇੰਨਾ ਹੀ ਕਹਿਣਾ ਤੇ ਵਾਹਿਗੁਰੂ 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 ਕਰ ਲੈ। ਕਹਿੰਦੇ ਇਵੇਂ ਕਰੀ ਜਾਊ? ਕਹਿੰਦੇ ਨਹੀਂ, ਇਹ ਤੇਰੇ ਅੰਦਰ ਵੱਸ ਜਾਏਗਾ, ਤੇਰਾ ਜੀਵਨ ਬਣ ਜਾਏਗਾ, ਫਿਰ ਅੱਖਾਂ ਜੀਵਾਂ ਵਿਛੜਾ ਮਰ ਜਾਓ। ਫਿਰ ਤਾਂ ਜੇ ਕਹੇਗਾ ਵਾਹਿਗੁਰੂ ਵਾਹਿਗੁਰੂ ਤਾਂ ਜਿਉਂਦਾ ਰਹੇਗਾ, ਨਹੀਂ ਹੋ ਕੇ ਲੈਣ ਲੱਗ ਜਾਏਗਾ, ਮੇਰੇ 'ਤੇ ਕੀ ਗੁਆਚ ਗਿਆ, ਫਰੀਦਾ ਅੱਜ ਨਾ ਸੁੱਤੀ ਕੰਧ ਸਮੇਂ ਰੰਗ ਮੁੜੇ ਮੁੜ ਜਾਏ। ਪੁੱਛੋ ਜਾਏ ਦੁਆਗ ਨੇ ਤੁਮ ਕਿਉਂ ਰਹਿਣ ਬਿਆ। ਕਹਿੰਦੇ ਛੋਟਾ ਜਿਹਾ ਕੰਮ ਹੈ, ਕਾਰੋਬਾਰ ਵੀ ਕਰ। ਕਿਸੇ ਚੀਜ਼ ਨਾਲ ਲੱਗਿਆ ਹੀ ਰਹਿਣਾ, ਚਿੰਤਤ ਹੀ ਦਿਸ਼ਾ ਸਭ ਕੋਈ, ਚੇਤਾ ਏਕ ਤਹੀ ਸੁਖ। ਉਹ ਬਾਕੀ ਦੇ ਛੱਡ ਕੇ ਤੂੰ ਵਾਹਿਗੁਰੂ ਵੱਲ ਚਿੱਤ ਲਾ ਲੈ, ਕਿਉਂਕਿ ਆਪਾਂ ਕੰਮ ਬੜਾ ਇੰਪੋਰਟੈਂਟ ਕੰਮ ਕਰਨ ਵਾਸਤੇ ਇੱਥੇ ਆਏ ਹਾਂ। ਜੇ ਟਾਈਮ ਲੰਘ ਗਿਆ ਫਿਰ ਪਛਤਾਉਂਦੇ ਜਾਵਾਂਗੇ। ਕਬੀਰ ਇਹ ਧੰਨ ਜਾਏਗਾ, ਸਕੋ ਤੋਂ ਲਿਹੋ ਹੋ, ਨਾਂਗੇ ਪਾਵੋ ਤੇ ਗਏ ਜਿਨ ਕੇ ਰਾਹ। ਕਰਨਾ ਉਹ ਤਾਂ ਸੋਨਾ ਹੈ ਕਿ ਉਹ ਪਰੇ ਉਹ ਲੋਭ ਕਹਿ ਬੰਦ ਨਾਨਕ ਸਮੇਂ ਉਹ ਰਾਮ ਕਿਉਂ ਰੋਗ ਤੰਦ, ਹੁਣ ਕਿਉਂ ਰੋਈ ਜਾਂ ਮੈਂ? ਟਾਈਮ ਤਾਂ ਗੁਜ਼ਾਰ ਲਿਆ ਸਾਰਾ, ਕਰਨਾ ਕੀ ਸੀ? ਵਾਹਿਗੁਰੂ ਵਾਹਿਗੁਰੂ ਕਰਨਾ ਸੀ, ਹੋਰ ਕੋਈ ਪਹਾੜ ਤਾਂ ਨਹੀਂ ਚੱਕਣਾ ਸਿਰ ਦੇ ਉੱਤੇ। ਥੋੜ੍ਹਾ ਬੋਲ ਲੈਂਦਾ ਤਾਂ ਕੀ ਫਰਕ ਪੈਂਦਾ ਸੀ? ਉਹ ਵਾਹਿਗੁਰੂ ਵਾਹਿਗੁਰੂ ਕਰਕੇ ਤੇਰੇ ਸ਼ੀਸ਼ੇ ਦੀ ਮੈਲ ਲੈ ਜੂ, ਭਰੀਆਂ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਮ। ਜਦੋਂ ਮੈਲ ਲੱਗ ਗਈ ਫਿਰ ਉਹਦਾ ਲਿਸ਼ਕਾਰਾ ਵਿੱਚ ਪੈ ਜਾਣਾ। ਦੱਸੋ ਇਹਦੀ ਕਿਹੜੀ ਔਖੀ ਗੱਲ ਹੈ ਰੱਬ ਨੂੰ ਮਿਲਣ ਨੂੰ? ਤੇਰੇ ਅੰਦਰ ਰਹਿੰਦਾ, ਪਰ ਇਹਦੇ ਵਿੱਚ ਹੈ ਕਿ ਚਾਬੀ ਹੈ, ਉਹ ਸੰਤਾਂ ਕੋਲ ਹੁੰਦੀ ਹੈ, ਉਹ ਸਿਖਾਲਾ ਦੇ ਕੇ ਖੋਲ ਦਿੰਦੇ ਨੇ ਮੱਲ ਚ ਵੀ ਉਹਨਾਂ ਦੀ ਸੰਗਤ ਕਰ ਲੈ ਤੂੰ, ਜਿਹੜੇ ਜੁੜੇ ਹੋਏ ਦੂਜਿਆਂ ਦੀ ਨਹੀਂ। ਕਹਿੰਦੇ ਸੰਤ ਦਾ ਬੜਾ ਮੁਸ਼ਕਲ ਹੈ, ਭੇਖਾਲਾ ਸੰਤ ਹੈ। ਮੈਂ ਤਾਂ ਕਹਿੰਦਾ ਵੀ ਹਲ ਚਲਾਉਣ ਵਾਲਾ ਵੀ ਸੰਤ ਹੈ, ਟਰੱਕ ਚਲਾਉਣ ਵਾਲਾ ਵੀ ਸੰਤ ਹੈ, ਦਫ਼ਤਰ 'ਚ ਬੈਠਾ ਲਿਖਣ ਪੜ੍ਹਨ ਵਾਲਾ ਵੀ ਸੰਤ ਹੈ। ਸੰਤ ਤਾਂ ਇੱਕ ਅਵਸਥਾ ਹੈ, ਜਿਹਨਾਂ ਸਾਸ ਗ੍ਰਾਸ ਨਾਲ ਦਿਸਰਾ ਹਰਨਾਮਾ ਮਨਮਨ ਧੰਨ ਸਹੀ ਨਾਨਕਾ ਪੂਰਨ ਸਹੀ ਸੰਤ। ਉਹ ਗੁਰਮੁਖ ਕਹਿ ਲੈ, ਗੁਰਮੁਖਾਂ ਦੀ ਸੰਗਤ ਕਰ ਲੈ, ਗੁਰਮੁਖ ਦੀ ਸੰਗਤ ਕਰੇਗਾ ਤੈਨੂੰ ਫਿਰ ਰਾਹ ਛੇਤੀ ਮਿਲ ਜਾਏਗਾ। ਸੋ ਰਸਤਾ ਤਾਂ ਛੋਟਾ ਜਿਹਾ ਹੀ ਹੈ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਲੱਗਦਾ ਨਹੀਂ ਹੈ। ਬੁੱਲੇ ਨੂੰ ਸਾਰੀ ਜ਼ਿੰਦਗੀ ਲੱਗ ਗਈ, ਪੀਰ ਨੇ ਤਾਂ ਇੰਨੀ ਗੱਲ ਕਹਿਤੀ ਨਾ, ਪਰ ਉਹ ਤਾਂ ਸਾਂਭਿਆ ਨਾ ਗਿਆ, ਕਰਾਮਤਾਂ ਦਿਖਾਉਣ ਲੱਗ ਗਿਆ, ਸ਼ਕਤੀਆਂ ਦਿਖਾਉਣ ਲੱਗ ਗਿਆ। ਜੇ ਸਤਸੰਗ ਹੁੰਦੀ ਹੋਵੇ ਇਹਦੇ ਵਿੱਚ ਹੌਲੀ 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 ਕਦੇ ਨਾ ਕਦੇ ਸੋਝੀ ਆਏ ਜਾਂਦੀ ਹੈ ਵੀ ਰੱਬ ਰਹਿੰਦਾ ਕਿੱਥੇ। ਤਾਂ ਹੁਣ ਇਹ ਗੱਲਾਂ ਲੰਬੀਆਂ ਨੇ, ਆਪਣੀਆਂ ਹਜ਼ਾਰ ਫਿਰ ਬਣ ਗਿਆ, ਆਹੀ ਗੱਲਾਂ ਕਰਦੇ ਹਨ, ਦੇਖ ਕੇ ਲੈ ਕੇ ਦੇਖ ਲਿਆ ਕਰੋ, ਕਦੇ ਕਦੇ ਪਤਾ ਲੱਗ ਜੂ। ਸੋ ਕਹਿਣ ਲੱਗਿਆ ਜੋਗੀ ਸਾਹਿਬ, ਤੇਰੇ ਕੋਲ ਰਿੱਧੀਆਂ ਸਿੱਧੀਆਂ ਛੱਡਦੀਆਂ, ਦੱਸ ਇਹ ਤਾਂ ਕਰਨੀਆਂ ਸੀ। ਉਹਦੇ ਦਰਦੂਤਾਂ ਦੇ ਜਾ ਕੇ ਡੰਡੇ ਪਏ ਤੇਰੇ ਕੁੱਤਾ ਬਿੱਲਾ ਬਣਾ ਤਾ, ਫਿਰ ਤੂੰ ਕੀ ਕਰੇਗਾ ਦੱਸ? ਤੈਨੂੰ ਉਹ ਚੀਜ਼ ਤਾਂ ਲੱਭੀ ਨਹੀਂ ਜਿਹੜੀ ਸੰਤ ਟੋਲਦੇ ਫਿਰਦੇ ਨੇ, ਉਹ ਹੈ ਅਵਿਨਾਸ਼ੀ ਖੇ ਸਦਾ ਦਾ ਸੁੱਖ। ਗੁਰਮਤ ਦਾ ਮਾਰਗ ਇਸਨੇ ਉਸਨੂੰ ਸਮਝਾਇਆ। ਕਹਿਣ ਲੱਗਿਆ ਭਾਈ ਤਿਲਕੂ, ਮੈਂ ਤਾਂ ਜਨਮ ਬਰਬਾਦ ਕਰ ਲਿਆ, ਮੇਰੀ ਉਮਰ ਵੱਡੀ ਹੈ, ਡੇਢ ਦੋ ਸੌ ਸਾਲ ਦਾ ਮੈਂ ਹੈਗਾ, ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਰਸਤੇ 'ਚ ਸਾਰੇ ਸਮਝਾਉਂਦਾ ਵੀ ਚਲਿਆ ਗਿਆ ਗੁਰੂ ਸਾਹਿਬ ਕੋਲ, ਜਿਸ ਨੇੜੇ ਆਏ ਅੰਮ੍ਰਿਤਸਰ, ਕਹਿੰਦਾ ਵੀ ਗੁਰੂ ਸਾਹਿਬ ਦੀ ਉਮਰ ਕਿੰਨੀ ਕੁ ਹੈ? ਕਹਿੰਦਾ ਟਾਈਮ ਉੱਤੇ ਕੀ ਲੈਣਾ? ਕਹਿੰਦਾ ਨਾ ਮੈਂ ਦੇਖਣਾ, ਉਹਨੇ ਸਾਧਨ ਸੁਧਨ ਕਰੇ ਨੇ, ਟਾਈਮੇ ਗੁਰੂ ਬਣੇ ਹੋਏ ਆ। ਉਹ ਕਹਿੰਦੇ ਉਹਨਾਂ ਦਾ ਸਰੀਰ 22 ਸਾਲ ਦਾ। ਚੱਲ ਮੈਂ ਨਹੀਂ ਕਹਿੰਦਾ, ਕਹਿੰਦਾ ਬੇਵਕੂਫਾ ਮੈਂ 22 ਸਾਲ ਦੇ ਮੁੰਡੇ ਕੋਲ ਮੈਂ 200 ਸਾਲ ਦਾ ਤੁਰਿਆ ਜਾਵਾਂ? ਉਹ ਕਹਿੰਦਾ ਚੱਲ ਤਾਂ ਸਹੀ, ਤੂੰ ਤੇਰੀ ਨਿਸ਼ਾਨਾ ਹੋਈ, ਤੂੰ ਮੁੜਿਆ ਹੀ ਕੋਲ ਆਇਆ ਹੋਇਆ, ਜਵਾਬ ਦਿੰਦਾ ਤੂੰ। ਉਸ ਵੇਲੇ ਚਲਿਆ ਗਿਆ, ਬੇਨਤੀ ਕਰੀ ਕਿ ਮਹਾਰਾਜ ਗੁਰ ਸ਼ੰਕਰ ਦਾ ਜੋਗੀ ਆਇਆ, ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਕਹਿੰਦੇ ਉਹਨੂੰ ਸਨਮੁਖ ਦਰਸ਼ਨ ਨਹੀਂ ਹੋਣੇ, ਕਨਾਤ ਲਾ ਕੇ ਹੋਣਗੇ। ਕਨਾਤ ਲਾ ਤੀ, ਮਹਾਰਾਜ ਵੀ ਆ ਗਏ। ਮਹਾਰਾਜ ਕਹਿੰਦੇ ਜੋਗੀ ਰਾਜ, ਕਨਾਤ ਦੇ ਹੇਠਾਂ ਦੀ ਹੱਥ ਕਰ, ਤੇਰੀ ਇਮਾਨਤਾ ਸਾਡੇ ਕੋਲ ਬੜੀ ਦੇਰ ਦੀ ਪਈ। ਕਹਿੰਦਾ ਮਹਾਰਾਜ ਮੈਂ ਤਾਂ ਅੱਜ ਪਹਿਲੇ ਦਿਨ ਤੁਹਾਡੇ ਦਰਸ਼ਨ ਕਰੇ ਨੇ, ਤੇ ਮੇਰੀ ਇਮਾਨਤ ਕਰਦੀ ਹੈ। ਕਹਿੰਦੇ ਤੇਰੇ ਯਾਦ ਆ ਗਿਆ ਤੂੰ ਜਹਾਜ਼ ਵਿੱਚ ਚੜਿਆ ਜਾਂਦਾ ਸੀ ਤੇ ਜਹਾਜ਼ ਡੋਲ ਰਿਹਾ ਸੀ, ਉਹ ਕਹਿੰਦੇ ਸੀ ਬੰਦੇ ਦੀ ਬਲੀ ਦਿਓ, ਬਾਕੀਆਂ ਨੇ ਤਾਂ ਛੁਡਾ ਲਿਆ ਖੇੜਾ, ਤੂੰ ਰਹਿ ਗਿਆ ਇਕੱਲਾ, ਤੇਰੀ ਬਲੀ ਦੇਣ ਲੱਗੇ ਸੀ। ਕਹਿੰਦਾ ਹਾਂ ਜੀ। ਕਹਿੰਦੇ ਫਿਰ ਤੇਰਾ ਕੰਨ ਵੱਢਿਆ ਨਾ ਤੇਰੇ ਬਹੁਤਾ ਕਹਿਣ ਤੇ? ਕਹਿੰਦਾ ਹਾਂ ਜੀ। ਕਹਿੰਦੇ ਉਹ ਕਿੱਥੇ ਸਿੱਟੀ ਸੀ ਮੰਦਰ ਤੇ ਤੇਰਾ ਕੰਨ? ਕਹਿੰਦਾ ਜੀ ਸਮੁੰਦਰ 'ਚ। ਕਹਿੰਦਾ ਲਾਇਆ ਫੜ, ਸਾਡੇ ਕੋਲ ਮਾਨਤ ਪਈ ਹੈ ਤੇਰੀ, ਉਹ ਫੜਾ ਤਾ ਦੇਖਦਾ ਤਾਂ ਮੇਰੀ ਹੁੰਦਾ ਸੱਚੇ ਬਾਦਸ਼ਾਹ। ਹੁਣ ਕਨਾਲ ਚੱਕ ਦੇ, ਕਨਾਲ ਚੱਕ ਦੇ, ਮੈਂ ਭੁੱਲਿਆ ਰਿਹਾ, ਮੈਂ ਤੇਰੀਆਂ ਉਮਰਾਂ ਪਰਖੀਆਂ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਦੇ ਮਾਰਗ 'ਤੇ ਉਹਨੂੰ ਚਲਾਇਆ, ਨਾਮ ਦੀ ਦਾਤ ਬਖਸ਼ੀ, ਗੁਰਸਿੱਖੀ ਬਖਸ਼ੀ, ਗੁਰਸਿੱਖੀ ਦੀ ਸੋਝ ਦਿੱਤੀ। ਸੋ ਉਧਰਲੇ ਪਾਸੇ ਭਾਈ ਤਿਰਕੂ, ਉਹ ਗੁਰੂ ਦੇ ਆਸਰੇ 'ਤੇ ਰਹਿਣ ਵਾਲਾ ਸਿੱਖ ਸੀਗਾ। ਜੇ ਕੋਈ ਸਿੱਖ ਗੁਰੂ ਸਹਿਤੀ ਸਨਮੁਖ ਹੋਵੇ ਤਾਂ ਸਿੱਖ ਸਨਮੁਖ ਹੋਏ, ਜਿਉ ਰਹੇ ਗੁਰਨਾਨਕ, ਗੁਰ ਕੇ ਚਰਨ ਹਿਰਦੇ 'ਤੇ ਆਏ, ਅੰਤਰਾਤਮੇ ਸਵਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿੰਦ ਅਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ। ਸੋ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਬੰਦਗੀ ਕਰੋ, ਨਾਮ ਜਪੋ, ਕੋਈ ਔਖੀ ਚੀਜ਼ ਨਹੀਂ ਹੈ। ਮਹਾਰਾਜ ਕਹਿੰਦੇ ਤਾਂ ਹੈਗੇ ਵੀ ਔਖਣ ਔਖਾ ਸਾਚਾ ਨਾ, ਉਹ ਤਾਂ ਇਹਦੇ ਇਰਾਦਾ ਨਾ ਕਰੇ। ਨਾਮ ਜਪਿਆ ਜਾਂਦਾ, ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਉਹ ਨਹੀਂ ਜਪਣਾ, ਬੜੀ ਸਾਵਧਾਨੀ ਇਹਦੇ 'ਚ ਵਰਤਣੀ ਪੈਂਦੀ ਹੈ। ਬੰਦਗੀ ਕਰੋ, ਸਤ ਸ਼ਾਸਤਰ ਪੜ੍ਹੋ, ਆਤਮ ਮਾਰਗ ਦਾ ਸਾਰਾ ਹੀ ਨਾਮ ਦਾ ਹੀ ਹੈ ਪਰਚਾ ਹੈ, ਇਹ ਗਵਾਉਣ ਵਾਲਾ ਨਹੀਂ ਹੈ। ਜੇ ਕਿਸੇ 'ਤੇ ਨਹੀਂ ਪੜ੍ਹਦਾ ਰੱਖ ਦਿਓ ਵੀ ਮੇਰਾ ਪੁੱਤਰ ਪੜ੍ਹੂਗਾ, ਜੇ ਫਿਰ ਪੁੱਤਰ ਵੀ ਲਾਇਕ ਨਹੀਂ ਆਇਆ ਸਮਝ ਲਓ ਵੀ ਪੋਤਰਾ ਪੜ੍ਹੂ, ਜਿਹੜਾ ਪੜ੍ਹੂ ਮੇਰੇ ਵੀ ਕਲਿਆਣ ਕਰ ਦੂ। ਇਹਦੇ 'ਚ ਉਹ ਰਾਹ ਦੱਸੇ ਹੋਏ ਨੇ ਜਿਹੜੇ ਵਾਹਿਗੁਰੂ ਵੱਲ ਨੂੰ ਜਾਂਦੇ ਆ, ਇਹ ਕੋਈ ਐਵੇਂ ਅਟਕਲ ਪੱਚੂ ਗੱਲਾਂ ਨਹੀਂ ਹੈ। ਗੁਰਬਾਣੀ ਦੇ ਆਧਾਰ ਦੇ ਉੱਤੇ ਗੁਰਬਾਣੀ ਦੀ ਇੱਕ ਤਰ੍ਹਾਂ ਨਾਲ ਵਿਆਖਿਆ ਹੀ ਹੈ, ਸਾਖੀਆਂ ਨਾਲ, ਸਾਖੀਆਂ ਤਾਂ ਨੇ ਵੀ ਸਮਝ ਆ ਜਾਵੇ ਇਹ ਗੱਲ। ਅੱਜ ਕੱਲ੍ਹ ਜੇ ਮੈਂ ਫਿਲੋਸਫੀਕਲੀ ਬੋਲਦਾ ਸਮਝ ਨਹੀਂ ਸੀ ਆਉਣੀ, ਉਹ ਸਾਖੀ ਨਾਲ ਸਮਝ ਆ ਕੇ ਵੀ ਜਿਹਦੀਆਂ ਸਿੱਧੀਆਂ ਮੰਤਰ ਜੰਤਰ ਨਾਮ ਉਰੇ ਤਾਂ ਹੈ ਹੀ ਕੁਛ ਨਹੀਂ, ਮੂਲ ਮੰਤਰ ਦਾ ਪਾਠ ਕੋਈ ਬੰਦਾ ਕਰ ਲਓ, ਨਾ ਉਹਦੇ ਉੱਤੇ ਕੋਈ ਕਿਸੇ ਦੇ ਖਿਲਾਉਣ ਦਾ ਅਸਰ ਹੋਏਗਾ, ਨਾ ਉਹਦੇ ਉੱਤੇ ਭੂਤ ਦਾ, ਨਾ ਪ੍ਰੇਤ ਦਾ। ਜਿਹੜੇ ਮਾਸ ਕੱਢ ਜਾਂਦੇ ਨੇ ਮਾਰ ਮਾਰ ਕੇ ਮੰਤਰ ਕਰ ਕਰਕੇ ਘਰਾਂ ਦੇ ਮੂਹਰੇ, ਬੀਬੀਆਂ ਪਰੇਸ਼ਾਨ ਨੇ, ਇੱਥੇ ਤਾਂ ਕੋਈ ਅਸਰ ਹੀ ਨਹੀਂ ਹੋਣਾ। ਬਾਬਿਆਂ ਦੇ ਕੋਲ ਆਉਣ ਦੀ ਕੀ ਲੋੜ ਹੈ? ਤੁਸੀਂ ਆਪ ਹੀ ਪੜ੍ਹ ਲਓ। ਕੀ ਔਖਾ ਹੈ? ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਾਹਿਬ ਗੁਰਪੁਰਖ। ਜਾਂ ਪਾਤਸ਼ਾਹ ਜੁਗਾਦ ਸੱਚ ਹੈ ਵੀ ਸੱਚ ਨਾ ਨਹੀਂ। ਇੱਥੇ ਵੀ ਜਾਂ ਦਰਗਾਹ ਵਿੱਚ ਵੀ ਅਸੀਂ ਜਾਣਾ ਨਾ ਜਗਦੂਤ ਦੀ ਤਾਂ ਤਾਕਤ ਨਹੀਂ, ਜਗਦੂਤ ਤਾਂ ਆਉਂਦਾ ਨਹੀਂ ਹੁੰਦਾ। ਤੁਹਾਨੂੰ ਮੈਂ ਇਹ ਵੀ ਦੱਸਦਾ, ਜਿਹਨੇ ਅੰਮ੍ਰਿਤ ਛਕ ਲਿਆ ਗੁਰੂ ਧਾਰਨ ਕਰ ਲਿਆ, ਕੋਈ ਇਹ ਨਹੀਂ ਗੁਰੂ। ਮੈਂ ਖਿੱਚਾ ਖਿੱਚੀ ਨਹੀਂ ਕਰਦਾ ਵੀ ਸਾਡੇ ਸਾਡਾ ਹੀ ਬਣ ਗਿਆ, ਗੁਰੂ ਧਾਰਨ ਕਰਕੇ ਰਹਿਤ ਵਿੱਚ ਹੋ ਗਿਆ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਲੱਗ ਗਿਆ। ਵਾਹਿਗੁਰੂ ਨੇ ਕਿਹਾ ਹੋਇਆ ਵੀ ਇਹ ਧਰਮ ਰਾਜ ਜਿੱਥੇ ਇਸ ਕਿਸਮ ਦਾ ਬੰਦਾ ਹੋਵੇ ਨਾ ਉੱਥੇ ਤੈਂ ਨਹੀਂ ਜਾਣਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟਾ ਨਿਕਲ ਨਾ ਜਾਈਏ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਅੱਖਰ ਵਰਤੇ ਹੋਏ ਨੇ ਜਿਹਦੇ ਨਾਲ ਅਕਾਲ ਪੁਰਖ ਨੇ ਸਮਝਾਇਆ ਅੱਜ ਧਰਮ ਰਾਜ ਨੂੰ। ਕਹਿੰਦੇ ਧਰਮ ਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਸੱਚੇ ਧਰਮ ਦੀ ਗੱਲ ਕਰ। ਜਿਹਨੇ ਨੇਕੀ ਕਰੀਏ ਨੇਕੀ ਦਾ ਫਲ ਦੇ, ਜਿਹਨੇ ਬਦੀ ਕਰੀਏ ਬਦੀ ਦਾ ਫਲ। ਪਰ ਜਿਹੜਾ ਗੁਰੂ ਵਾਲਾ ਹੈ ਨਾ, ਹੁਣ ਗੁਰੂ ਵਾਲੇ 'ਚ ਵੀ ਫਰਕ ਦੇਖੋ ਤੁਸੀਂ। ਉਹ ਕਹਿੰਦੇ ਧਰਮ ਰਾਏ ਨੂੰ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ, ਜਿਹਨਾਂ ਨੇ ਗੁਰੂ ਨੂੰ ਧਾਰਨ ਕਰਿਆ ਦੁਆਇਤ ਵਿੱਚ ਰਹਿੰਦੇ ਨੇ, ਨਿੰਦਿਆ ਚੁਗਲੀ ਈਰਖਾ ਉਤੀਲੀ ਇਹੋ ਜਿਹੇ ਕੰਮ ਕਰਦੇ ਆ, ਕਹਿੰਦੇ ਸਭ ਤੇਰੇ ਕੋਲ ਆਉਣਗੇ। ਕਹਿੰਦੇ ਮਹਾਰਾਜ ਜਿਹੜੇ ਪੁੰਨਦਾਨ ਕਰਦੇ, ਕਹਿੰਦੇ ਉਹ ਵੀ ਤੇਰੇ ਕੋਲ ਆਉਣਗੇ। ਪੁੰਨਦਾਨ ਜੋ ਬੀਜੇ ਸਨ ਧਰਮ ਰਾਏ ਕੇ ਜਾਹੀ, ਕਹਿੰਦੇ ਤੇਰੇ ਕੋਲ ਇਹਨਾਂ ਨੇ ਆਉਣਾ ਜਿਹੜੇ ਗੁਰੂ ਵਾਲੇ ਨੇ ਨਾ। ਇੱਕ ਤਾਂ ਗੁਰੂ ਵਾਲੇ ਉਹਨੇ ਵੀ ਗੁਰੂ ਧਾਰਨ ਕਰ ਲਿਆ, ਫਿਰ ਨਿੰਦਿਆ, ਫਿਰ ਚੁਗਲੀ, ਫਿਰ ਹੋਈ ਵਕੀਲੀ, ਫਿਰ ਕੰਮ ਵਿੱਚ ਪੈ ਗਏ, ਕ੍ਰੋਧ 'ਚ ਪੈ ਗਏ। ਉਹ ਤਾਂ ਮਹਾਰਾਜ ਤੋਂ ਪਤਿਤ ਹੋ ਗਏ, ਪਾਸੇ ਹਟ ਬੇਮੁੱਖ ਹੋ ਗਏ। ਬੇਮੁੱਖ ਦੁੱਖ ਬੇਮੁੱਖ ਹੈ ਜਿਹੜੇ ਮਨਮੁੱਖ ਹੋ ਗਏ। ਮਨਮੁੱਖ ਦੁੱਖ ਆ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹੋਮਾ ਕਰ ਰਿਹਾ। ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾ, ਬਾਰ ਬਾਰ ਜੰਮਣਗੇ, ਬਾਰ ਬਾਰ ਮਰਨਗੇ ਜਿਹੜੇ ਗੁਰੂ ਤੋਂ ਪਿੱਠਦੇ ਗਏ। ਜਿਹਨਾਂ ਨੇ ਪਹਿਲਾਂ ਜਿਹੜਾ ਕੁਛ ਹੋ ਗਿਆ ਹੋ ਗਿਆ, ਆ ਕੇ ਗੁਰੂ ਧਾਰਨ ਕਰ ਲਿਆ, ਹੁਣ ਜ਼ਿੰਮੇਵਾਰੀ ਕਿਹਦੀ ਹੋਈ? ਉਹਨਾਂ ਨੇ ਕਿਹਾ ਫਿਰ ਸ਼ੀਸ ਗੁਰੂ ਨੂੰ ਕਹਿ ਦਿੰਦਾ ਜੀ। ਉਹ ਪਿਛਲੇ ਜਨਮ ਘੱਟ ਪਾ ਪੰਜ ਪਿਆਰਿਆਂ ਨੇ, ਉਹ ਕਹਿੰਦੇ ਲੈ ਹੁਣ ਨਾਮ ਲੈ ਲਿਆ ਤੈਨੂੰ ਗੁਰੂ ਦੇ, ਲੜ ਲਾਉਂਦੇ ਹਾਂ ਫੇਰ ਨਾ ਨਾਮ ਛੱਡੇ। ਫਿਰ ਉਹਨਾਂ ਕਿਹਾ ਵਾਹਿਗੁਰੂ ਨਾਮ ਹੈ ਅਮੁੱਲ ਮੰਤਰ ਹੈ, ਚਾਹੇ ਮੂਲ ਮੰਤਰ ਜਪੀ ਜਾ ਚਾਹੇ ਨਾਮ ਜਪੀ ਜਾ। ਉਹ ਜਪਦੇ ਦਾ ਜੇ ਗਲਤੀ ਨਾ ਨਾ ਕਰੀ, ਫੇਰ ਮੁੜ ਕੇ ਉਹ ਵਿਕਾਰਾਂ ਵਿੱਚ ਨਾਮ ਪਿਆ, ਫਿਰ ਗੁਰੂ ਦਾ ਸਿੱਖ ਰਹਿ ਗਿਆ। ਹੁਣ ਜਿਹੜਾ ਗੁਰੂ ਦਾ ਸਿੱਖ ਹੈ, ਅਧਿਆਤਮੀ ਹਰ ਗੁਣ ਤਾਸ ਮਨ ਜਪੇ ਏਕ ਮਰਾਰ, ਜਿਹੜਾ ਇੱਕ ਵਾਹਿਗੁਰੂ ਦਾ ਨਾਮ ਜਪ ਰਿਹਾ, ਬਾਣੀ ਪੜ੍ਹ ਰਿਹਾ, ਮੂਲ ਮੰਤਰ ਦਾ ਪਾਠ ਕਰ ਰਿਹਾ। ਹੁਣ ਧਰਮ ਰਾਏ ਨੂੰ ਹੁਕਮ ਕੀ ਹੈ? ਕਹਿੰਦੇ ਧਰਮ ਰਾਏ ਉਹਨਾਂ ਦੀ ਸੇਵਾ ਕਰ, ਤਿੰਨ ਸੇਵਾ ਧਰਮ ਰਾਏ ਕਰ, ਉਹਨਾਂ ਦੀ ਸੇਵਾ ਧਰਮ ਰਾਜ ਕਰਕੇ ਨਾਲ ਹੱਥ ਬੰਨਦਾ। ਕਹਿੰਦਾ ਧਨ ਸਵਾਰਨ ਹਾਰ ਧਨ ਸਵਾਰਨ, ਉਹ ਪਿਆਰਿਆ ਤੂੰ ਗੁਰੂ ਦੇ ਕੋਲ ਆ ਗਿਆ, ਤੂੰ ਪੰਜ ਪਿਆਰਿਆਂ ਦੇ ਕੋਲ ਆ ਗਿਆ। ਉਹ ਧਨ ਨੇ ਉਹ ਜਿਹਨਾਂ ਨੇ ਤੈਨੂੰ ਸਵਾਰਤਾ, ਮੇਰੇ ਤੋਂ ਕੱਢ ਦਿੱਤਾ ਤੁਸੀਂ। ਇਸ ਕਰਕੇ ਮੈਂ ਇਹ ਨਿਛੰਗ ਹੋ ਕੇ ਗੱਲ ਕਹਿਣਾ, ਗੁਰੂ ਵਾਲਾ ਜਿਹੜਾ ਹੈ, ਗੁਰੂ ਵਾਲਾ ਹੋ ਕੇ ਉਹਨੇ ਕ੍ਰਹਿਤ ਨਹੀਂ ਕਰੀ, ਮਾੜੇ ਕੰਮ ਨਹੀਂ ਕਰੇ, ਨਿੰਦਿਆ ਨਹੀਂ ਕਰੀ, ਚੁਗਲੀ ਨਹੀਂ ਕਰੀ, ਵਿਕਾਰਾਂ ਵਿੱਚ ਨਹੀਂ ਪਿਆ, ਵਿਸ਼ੇ ਵਿਕਾਰਾਂ 'ਚ ਨਹੀਂ ਪਿਆ। ਉਹ ਉੱਥੇ ਜਗਦੂਤ ਦਾ ਕੰਮ ਹੀ ਨਹੀਂ, ਕੋਈ ਨੇੜੇ ਤੇੜੇ ਵੀ ਨਹੀਂ ਆਏਗਾ। ਉਹ ਨਾਮ ਸੁਣ ਤੋਂ ਜਮ ਦੂਰੋਂ ਭਾਗੇ, ਉਹਦੇ ਮੁੱਖੋਂ ਵਾਹਿਗੁਰੂ ਨਿਕਲਣਾ ਉਹਨੇ ਨੱਠਦਾ। ਇਸ ਕਰਕੇ ਇਹ ਤਾਂ ਗਰੰਟੀ ਹੈ, ਕੋਈ ਐਸਾ ਕਰਮ ਨਾ ਕਰੋ, ਕਰਮ ਕਰਕੇ ਅਰਦਾਸ ਕਰਿਆ ਕਰੋ, ਹੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜੋ ਬਾਣੀ ਪੜ੍ਹੀ ਹੈ, ਜੋ ਤਾਂ ਨੇਕ ਕੰਮ ਕਰਾਏ ਨੇ, ਉਹ ਤਾਂ ਤੂੰ ਆਪਣੇ ਖਜ਼ਾਨੇ 'ਚ ਕਰ ਲੈ ਜਮਾਂ। ਬੇਤੇ ਨਹੀਂ ਸਾਹਬ ਹੋਣੇ ਚੋਰ ਲੁੱਟ ਲੈਣਗੇ, ਬੈਂਕ 'ਚ ਕਰ ਲੈ ਮੇਰੇ ਖਾਤੇ 'ਚ। ਸੱਚੇ ਪਾਤਸ਼ਾਹ ਜਿਹੜੀ ਮੇਰੇ ਤਾਂ ਭੁੱਲਾਂ ਹੋ ਗਈਆਂ ਨਾ, ਅੱਜ ਮੈਂ ਅਣਜਾਣ ਬੱਚਿਆਂ ਤੋਂ ਕਿਰਪਾ ਕਰ, ਮੈਨੂੰ ਉਹਨਾਂ ਦੀ ਮਾਫ਼ੀ ਦੇ, ਗਾਹਾਂ ਨੂੰ ਮੈਨੂੰ ਤਾਕਤ ਦੇ, ਫਿਰ ਮੈਂ ਭੁੱਲਾਂ ਨਾ ਕਰ। ਜਿਹੜਾ ਇੰਨਾ ਖਬਰਦਾਰ ਬੰਦਾ ਹੈ ਉਹ ਕਦੇ ਵੀ ਨਰਕ 'ਚ ਨਹੀਂ ਜਾਏਗਾ, ਉਹਨੂੰ ਮਨੁੱਖਾ ਤੈਨੂੰ ਦੁਬਾਰਾ ਮਿਲਣਾ ਹੀ ਮਿਲਣਾ, ਅਵਸ਼ ਮਿਲਣਾ। ਸੋ ਇਸ ਕਰਕੇ ਜਿਹੜਾ ਆਪਾਂ ਨੂੰ ਟਾਈਮ ਮਿਲਿਆ ਨਾ, ਤੁਸੀਂ ਭਾਗਾਂ ਵਾਲੇ ਹੋ ਜਿਹੜੇ ਆਉਂਦੇ ਹੋ, ਇੰਨੀ ਦੂਰ ਖੇਚਲ ਚੱਲਦੇ ਹੋ, ਬੰਦ ਕੀ ਕਰੋ, ਨਾਮ ਜਪੋ ਨਾ, ਰੱਬ ਤੁਹਾਡੇ ਅੰਦਰ ਹੈ, ਦੂਰ ਨਹੀਂ ਹੈਗਾ। ਜਦ ਮੌਕਾ ਹੁੰਦਾ ਰੱਬ ਕਹਿੰਦਾ ਸੰਤਾਂ ਵੀ ਤੂੰ ਇਹਨੂੰ ਦੱਸ ਦੇ ਮੈਂ ਕਿੱਥੇ ਕੁ ਬੈਠਾ। ਹੁੰਦਾ ਹੁਕਮ ਨਾਲ ਇਹ, ਸੰਤਾਂ ਦੀ ਮਰਜ਼ੀ ਨਹੀਂ ਹੁੰਦੀ ਆਪਣੀ, ਸੰਤਾਂ ਨੂੰ ਵੀ ਆਦੇਸ਼ ਮਿਲਦਾ ਵੀ ਇਹਨੂੰ ਦੱਸ ਦੇ ਮੇਰਾ ਭੇਤ ਹੈਗਾ ਅੰਦਰ ਇੰਨੇ ਕੁ ਸਰੀਰ 'ਚ, ਇੰਨਾ ਵੀ ਦੱਸਦਾ ਵੀ ਇੰਨੇ ਕੁ ਥਾਂ 'ਚ ਹੀ ਸਹੀ ਹੈ। ਪਰ ਜਿਹੜਾ ਚਰੋਖਾ ਜਿਹਦਾ 'ਚ ਅਸੀਂ ਐਂ ਦੇਖ ਸਕਦੇ ਹਾਂ ਦੂਰਬੀਨ ਨਾਲ, ਉਹ ਉੱਥੇ ਦਿਸਦਾ, ਉਹ ਸਾਡੇ ਅੰਦਰ ਹੀ ਹੋਇਆ, ਫਿਰ ਨਾ ਜੇ ਅੰਦਰ ਦਿਸਦਾ ਫਿਰ ਅੰਦਰ ਹੋਇਆ ਤਾਂ ਇਹਨੂੰ ਮਿਲਣਾ ਕੀ ਔਖਾ। ਕੋਈ ਤਰੀਕਾ ਸੋਚ ਲਓ, ਪੁੱਛ ਲਓ ਵੀ ਕਿਵੇਂ ਮਿਲਿਆ ਜਾਂਦਾ, ਜੈ ਪੁੱਛੋ ਸਵਾਗ ਨਹੀਂ, ਤੁਸੀਂ ਰਾਹ ਵਿਆਹ ਕਿ ਨਹੀਂ ਹੋਣੀ। ਤਾਂ ਮੈਂ ਇੰਨਾ ਸਮਾਪਤ ਕਰਦਾ, ਬੇਨਤੀ ਹੈ ਕਿ ਮੇਰਾ ਕੰਨ ਠੀਕ ਨਹੀਂ ਹੋਇਆ 2 ਸਾਲ ਤੋਂ, ਲਗਾਤਾਰ ਚੱਲ ਰਿਹਾ, ਉਹਦੇ ਮੈਂ ਕੀਰਤਨ ਕਰਦਾ ਨਾ ਉੱਚਾ ਦੁਖਣ ਲੱਗ ਜਾਂਦਾ, ਫਿਰ ਇੱਥੋਂ ਸੁੱਜ ਜਾਂਦਾ। ਡਾਕਟਰ ਕਹਿੰਦੇ ਵੀ ਤੁਸੀਂ ਥੋੜ੍ਹਾ ਬੋਲਿਆ ਕਰੋ, ਬਾਕੀ ਤਾਂ ਮੈਂ ਕੰਟਰੋਲ ਕਰ ਲਿਆ, ਕੀਰਤਨ ਦਾ ਹੈਗਾ ਵੀ ਇਹ ਮੈਨੂੰ ਥੋੜ੍ਹਾ ਬਹੁਤਾ ਕਰਨਾ ਪੈਂਦਾ, ਜਿੱਥਾ ਨਾਲ ਬੋਲੀ ਜਾਂਦਾ ਉੱਚਾ ਬੋਲੀ ਜਾਂਦਾ, ਪਰ ਫਿਰ ਜੇ ਗੱਲ ਪੂਰੀ ਨਹੀਂ ਹੁੰਦੀ ਤਾਂ ਰਹਿ ਜਾਂਦੀ ਹੈ, ਅੱਧ ਵਿਚਾਲੇ ਮੈਨੂੰ ਛੱਡਣ ਦੀ ਆਦਤ ਨਹੀਂ ਹੈ। ਸੋ ਇਸ ਕਰਕੇ ਬੋਲ ਵੀ ਜਿਹੜਾ ਉਹ ਕੁਛ ਗੜਬੜ ਜਿਹੀ ਕਰਨ ਲੱਗ ਜਾਂਦਾ, ਫਿਰ ਵੀ ਜਿੰਨੇ ਕੁ ਅੱਖਰ ਹੈ ਤੁਸੀਂ ਸਮਝ ਜਾਂਦੇ ਹੋ, ਇਹ ਸੇਵਾ ਮੇਰੀ ਪ੍ਰਵਾਨ ਕਰ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।